ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਚੌਥਾ ਘੋੜੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇਹ ਤੇਜਨ ਜੀ ਰਾਮ ਉਪਾਈਆ ਰਾਮ ਧਨ ਮਾਨਸ ਜਨਮ ਪੁੰਨ ਪਾਈਆ ਰਾਮ ਦੇਹ ਤੇਜਨ ਜੀ ਰਾਮ ਉਪਾਈਆ ਰਾਮ ਧਨ ਮਾਨਸ ਜਨਮ ਪੁੰਨ ਪਾਈਆ ਰਾਮ ਮਾਨਸ ਜਨਮ ਵੱਡ ਪੁੰਨੇ ਪਾਇਆ ਦੇਹ ਸੋ ਕੰਚਨ ਚੰਗੜੀਆ ਗੁਰਮੁਖ ਰੰਗ ਚਲੂਲਾ ਪਾਵੈ ਹਰ 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 ਨਵ ਰੰਗੜੀਆ ਇਹ ਦੇਹ ਸੋ ਬਾਂਕੀ ਜਿਤ ਹਰ ਜਾਪੀ ਹਰ ਹਰ ਨਾਮ ਸੁਹਾਵੀਆ ਵਡ ਭਾਗੀ ਪਾਈ ਨਾਮ ਸਖਾਈ ਜਨ ਨਾਨਕ ਰਾਮ ਉਪਾਈਆ ਇਹ ਦੇਹ ਸੋ ਬਾਂਕੀ ਜਿਤ ਹਰ ਜਾਪੀ ਹਰ ਹਰ ਨਾਮ ਸੁਹਾਵੀਆ ਵਡ ਭਾਗੀ ਪਾਈ ਨਾਮ ਸਖਾਈ ਜਨ ਨਾਨਕ ਰਾਮ ਉਪਾਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਾਹਿਬ ਕਮਾਲ ਪੀਰਾਨ ਪੀਰ ਮੀਰਾਨ ਮੀਰ ਵਾਲੀਏ ਕੁਲ ਆਲਮ ਸਰਵਰੇ ਕਾਇਨਾਤ ਦਸਾਂ ਹੀ ਪਾਤਸ਼ਾਹੀਓ ਕੀ ਆਤਮਕ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਮਿਹਰ ਸਦਕਾ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸੰਗਤਾਂ ਨੇ ਰਾਗੀ ਸਿੰਘਾਂ ਦੀ ਪਾਵਨ ਰਸਨਾ ਦੁਆਰਾ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸੋ ਆਓ ਹੁਣ ਸਮਾਂ ਹੈ ਜੋ ਨਿਤਾ ਪ੍ਰਤੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਬਖਸ਼ਿਸ਼ ਹੋਏ ਮੁੱਖ ਵਾਕ ਦੀ ਕਥਾ ਵਿਚਾਰ ਸਰਵਣ ਕਰਨ ਦੇ ਲਈ ਆਪਾਂ ਇਕੱਤਰ ਹੁੰਦੇ ਹਾਂ। ਸੋ ਅੱਜ ਦਾ ਪਾਵਨ ਮੁੱਖ ਵਾਕ ਸੋਢੀ ਸੁਲਤਾਨ ਧੰਨ ਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਵਡਹੰਸ ਰਾਗ ਦੇ ਵਿੱਚ ਘੋੜੀਆਂ ਸਰਲੇਖ ਹੇਠਾਂ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 575 ਉੱਤੇ ਸੁਭਾਇਮਾਨ ਹੈ। ਇਸ ਪਾਵਨ ਸ਼ਬਦ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਇਸ ਮਨੁੱਖਾ ਜਨਮ ਦੀ ਕੀਮਤ ਬਾਰੇ ਸਾਨੂੰ ਦੱਸਿਆ ਹੈ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਹੋਇਆ ਇਹ ਪਾਵਨ ਸ਼ਬਦ ਇਸ ਦੀ ਵਿਚਾਰ ਦੇ ਨਾਲ ਜੁੜੀਏ। ਆਰੰਭਤਾ ਤੋਂ ਪਹਿਲਾਂ ਬੇਨਤੀ ਕਰੀਏ ਸਤਿਗੁਰੂ ਕਿਰਪਾ ਕਰੋ। ਧੰਨ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਆਪ ਜੀ ਤਾਂ ਗੂੰਗਿਆਂ ਤੋਂ ਵੀ ਸੇਵਾ ਲੈਂਦੇ ਹੋ, ਆਪਣਾ ਮਿਹਰ ਭਰਿਆ ਹੱਥ ਰੱਖ ਕੇ ਆਪ ਹੀ ਇਸ ਪਾਵਨ ਸ਼ਬਦ ਦੀ ਵਿਚਾਰ ਕਰਵਾ ਲੈਣੀ। ਆਰੰਭਤਾ ਤੋਂ ਪਹਿਲਾਂ ਸਮੁੱਚੀਆਂ ਸੰਗਤਾਂ ਇੱਕ ਵਾਰ ਕਰੋ ਰਸਨਾ ਨੂੰ ਪਵਿੱਤਰ, ਪ੍ਰੇਮ ਸਤਿਕਾਰ ਸਹਿਤ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਚੌਥਾ ਘੋੜੀਆਂ।
ਵਡਹੰਸ ਰਾਗ ਹੈ। ਸੋਢੀ ਸੁਲਤਾਨ ਧੰਨ ਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਘੋੜੀਆਂ ਸਰਲੇਖ ਹੇਠ ਦਰਜ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਆਰੰਭਤਾ ਤੋਂ ਪਹਿਲਾਂ ਸਤਿਗੁਰੂ ਮੰਗਲਾਚਰਨ ਉਚਾਰਦੇ ਹਨ। ਇੱਕ ਉਹ ਪਰਮਾਤਮਾ ਵਾਹਿਗੁਰੂ ਇੱਕ ਹੈ ਅਤੇ ਉਹ ਅਦਵੈਤ ਸਰੂਪ ਹੈ। ਓਅੰਕਾਰ ਉਹ ਸਰਬ ਦਾ ਪ੍ਰਕਾਸ਼ਕ ਹੈ, ਉਚਾਰਨੇ ਮਾਤਰ ਸੇ ਰੱਖਿਆ ਕਰਨ ਵਾਲਾ ਹੈ। ਸਤ ਉਹ ਪਰਮਾਤਮਾ ਵਾਹਿਗੁਰੂ ਸਤ ਹੈ, ਉਹ ਤਿੰਨਾਂ ਕਾਲਾਂ ਦੇ ਵਿੱਚ ਸਤ ਹੈ, ਗੁਰ ਚੇਤਨ ਸਰੂਪ, ਪ੍ਰਸਾਦ ਆਨੰਦ ਸਰੂਪ ਹੈ। ਗੋ ਤੋਂ ਭਾਵ ਹਨੇਰਾ, ਅਗਿਆਨਤਾ ਦੇ ਹਨੇਰੇ ਨੂੰ ਕੱਟ ਕੇ ਰੂਹ ਨਾਮ ਪ੍ਰਕਾਸ਼ ਦਾ ਹੈ। ਉਹ ਵਾਹਿਗੁਰੂ ਉਹ ਗੁਰੂ ਅਗਿਆਨਤਾ ਦੇ ਹਨੇਰੇ ਨੂੰ ਕੱਟ ਕੇ ਜੀਵ ਦੇ ਹਿਰਦੇ ਰੂਪੀ ਘਰ ਦੇ ਵਿੱਚ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ਼। ਐਸੇ ਅਦਵੈਤ ਸਰੂਪ ਵਾਹਿਗੁਰੂ ਦੀ ਪ੍ਰਾਪਤੀ ਜੋ ਸਰਬ ਦਾ ਪ੍ਰਕਾਸ਼ਕ ਹੈ, ਉਸ ਦੀ ਪ੍ਰਾਪਤੀ ਸਤਿਗੁਰਾਂ ਦੀ ਕਿਰਪਾ ਦੁਆਰਾ ਹੁੰਦੀ ਹੈ।
ਦੇਹ ਤੇਜਨ ਜੀ ਰਾਮ ਉਪਾਈਆ ਰਾਮ।
ਸਤਿਗੁਰੂ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਇਸ ਪਾਵਨ ਸ਼ਬਦ ਦੀ ਪਹਿਲੀ ਪੰਕਤੀ ਦੇ ਵਿੱਚ ਜੀਵ ਦੀ ਦੇਹ ਨੂੰ, ਜੀਵ ਦੇ ਸਰੀਰ ਨੂੰ ਤੇਜਨ ਕਿਹਾ ਹੈ। ਦੇਹ ਤੇਜਨ ਜੀ, ਤੇਜਨ ਤੋਂ ਭਾਵ ਹੁੰਦਾ ਹੈ ਘੋੜੀ। ਅਤੇ ਆਪਾਂ ਸਾਰੇ ਜਾਣਦੇ ਹਾਂ ਕਿ ਸਵਾਰੀ ਕਰਨ ਵਾਲੀ ਸਭ ਤੋਂ ਵਧੀਆ ਜਿਹੜੀ ਸਵਾਰੀ ਹੈ, ਸਵਾਰ ਦੇ ਲਈ ਉਹ ਘੋੜੀ ਮੰਨੀ ਗਈ ਹੈ। ਕਿਉਂਕਿ ਇੱਕ ਤਾਂ ਘੋੜੀ ਬਹੁਤ ਬਲ ਵਾਲੀ ਵੀ ਮੰਨੀ ਜਾਂਦੀ ਹੈ ਅਤੇ ਇੱਕ ਉਹ ਪੈਂਡਾ ਕਰਨ ਦੇ ਵਿੱਚ ਬਹੁਤ ਤੇਜ਼ ਹੈ। ਇਸ ਕਰਕੇ ਇਸ ਦੇਹੀ ਨੂੰ, ਮਨੁੱਖਾ ਦੇਹ ਨੂੰ ਸਤਿਗੁਰਾਂ ਨੇ ਇੱਥੇ ਘੋੜੀ ਕਿਹਾ ਹੈ ਕਿ ਇਸ ਦੇਹੀ ਰੂਪੀ ਜਿਹੜੀ ਘੋੜੀ ਹੈ, ਇਸ ਨੂੰ ਰਾਮ ਉਪਾਈਆ ਰਾਮ, ਉਹ ਪਰਮਾਤਮਾ ਵਾਹਿਗੁਰੂ ਨੇ ਉਪਾਈਆ ਪੈਦਾ ਕੀਤਾ ਹੈ। ਉਸ ਵਾਹਿਗੁਰੂ ਨੇ, ਉਹ ਪਰਮਾਤਮਾ ਨੇ ਹੀ ਇਹ ਮਨੁੱਖਾਂ ਦੇ ਪੈਦਾ ਕੀਤੀ ਹੈ।
ਧਨ ਮਾਨਸ ਜਨਮ ਪੁੰਨ ਪਾਈਆ ਰਾਮ।
ਧਨ ਮਾਨਸ ਜਨਮ, ਇਹ ਮਨੁੱਖਾ ਜਨਮ ਧਨਤਾ ਦੇ ਯੋਗ ਹੈ ਅਤੇ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਪੁੰਨ ਪਾਈਆ ਰਾਮ, ਇਹ ਉਹਨਾਂ ਕਰਕੇ ਜੀਵ ਨੂੰ ਮਨੁੱਖਾ ਦੇ ਪ੍ਰਾਪਤ ਹੋਈ ਹੈ। ਇਸ ਕਰਕੇ ਇਸ ਮਨੁੱਖਾ ਦੇਹੀ ਦਾ ਸਵਾਰਥ ਕੀ ਹੈ, ਇਹ ਕਾਹਦੇ ਵਾਸਤੇ ਮਿਲੀ ਹੈ ਅਤੇ ਇਹ ਪ੍ਰਾਪਤ ਕਿੱਦਾਂ ਹੋਈ ਹੈ, ਇਸ ਪਾਵਨ ਸ਼ਬਦ ਅੰਦਰ ਸਤਿਗੁਰੂ ਬਖਸ਼ਿਸ਼ ਕਰਦੇ ਹਨ।
ਮਾਨਸ ਜਨਮ ਵੱਡ ਪੁੰਨੇ ਪਾਇਆ,
ਬਹੁਤ ਵੱਡੇ ਪੁੰਨਾਂ ਕਰਕੇ ਇਹ ਮਨੁੱਖਾਂ ਦੇ ਪ੍ਰਾਪਤ ਹੋਈ ਹੈ, ਇਹ ਮਾਨਸ ਦੇ ਪ੍ਰਾਪਤ ਹੋਈ ਹੈ। ਭਈ ਪ੍ਰਾਪਤ ਮਾਨੁੱਖ ਦੇਵ ਹਰੀਆ। ਸੋ ਸਤਿਗੁਰੂ ਬਖਸ਼ਿਸ਼ ਕਰਦੇ ਹਨ ਕਿ ਇਹ ਮਨੁੱਖਾਂ ਦੇ ਬਹੁਤ ਵੱਡਿਆਂ ਕਰਕੇ ਇਹ ਜੀਵ ਨੂੰ ਪ੍ਰਾਪਤ ਹੋਈ ਹੈ।
ਦੇਹ ਸੋ ਕੰਚਨ ਚੰਗੜੀਆ,
ਕਿੰਨੀ ਸੋਹਣੀ ਦੇਹੀ ਹੈ। ਕੰਚਨ ਤੋਂ ਭਾਵ ਹੁੰਦਾ ਸੋਨੇ ਵਰਗੀ, ਚੰਗੜੀਆ ਬਹੁਤ ਚੰਗੀ, ਇਸ ਦੇਹੀ ਵਰਗਾ ਹੋਰ ਕੁਝ ਵੀ ਨਹੀਂ। ਇਸ ਦੇਹੀ ਕਉ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਸਤਿਗੁਰੂ ਕਹਿੰਦੇ ਪ੍ਰਾਪਤ ਤਾਂ ਹੋ ਗਈ, ਪਰ ਇਹ ਮਿਲੀ ਕਿਉਂ ਹੈ? ਧੰਨ ਗੁਰੂ ਅਰਜਨ ਦੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਭਈ ਪ੍ਰਾਪਤ ਮਾਨੁਖ ਦੇਵ ਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਪ੍ਰਾਪਤ ਤਾਂ ਹੋਈ ਪਰਮੇਸ਼ੁਰ ਦਾ ਨਾਮ ਜਪਣ ਦੇ ਲਈ, ਉਸ ਦੀ ਬੰਦਗੀ ਕਰਨ ਦੇ ਲਈ, ਉਸ ਪਰਮਾਤਮਾ ਦੀ ਪ੍ਰਾਪਤੀ ਵਾਸਤੇ। ਇੱਕ ਭਾਈ ਗੁਰਦਾਸ ਜੀ ਬਹੁਤ ਸੋਹਣਾ ਪਾਵਨ ਸ਼ਬਦ ਉਚਾਰਨ ਕਰਦੇ ਨੇ ਕਿ ਜਿਹੜੇ ਮਨੁੱਖ ਹਲੇ ਕਹਿੰਦੇ ਨੇ ਕਿ ਬਹੁਤ ਸਮਾਂ ਪਿਆ ਏ, ਠਹਿਰ ਕੇ ਨਾਮ ਜਪ ਲਵਾਂਗੇ, ਹਲੇ ਕਿਹੜਾ ਨਾਮ ਜਪਣ ਦਾ ਵਕਤ ਹੈ, ਹਲੇ ਤਾਂ ਕੰਮ ਕਾਰ ਕਰਨ ਨੂੰ ਸਮਾਂ ਮਿਲਿਆ, ਜਦੋਂ ਬਜ਼ੁਰਗ ਹੋਵਾਂਗੇ ਤਾਂ ਫਿਰ ਪਰਮਾਤਮਾ ਦਾ ਨਾਮ ਜਪਾਂਗੇ। ਭਾਈ ਗੁਰਦਾਸ ਜੀ ਨੇ ਕੁਝ ਕੁ ਉਦਾਹਰਨਾਂ ਦੇ ਕੇ ਉੱਥੇ ਸਿੱਧ ਕੀਤਾ ਹੈ। ਉਚਾਰਦੇ ਹਨ ਕਿ ਇਹ ਮਨੁੱਖਾਂ ਦੇ ਹੀ ਜਿਨ੍ਹਾਂ ਨੂੰ ਪ੍ਰਾਪਤ ਹੋਈ ਉਹਨਾਂ ਨੂੰ ਇਹਦੀ ਕਦਰ ਕੀਮਤ ਸਮਝ ਲੈਣੀ ਚਾਹੀਦੀ ਹੈ, ਨਹੀਂ ਤਾਂ ਜੇ ਕੋਈ ਬੰਦਾ ਚਾਹੇ ਕਿਸੇ ਦੇ ਘਰ ਦੇ ਵਿੱਚ ਅੱਗ ਲੱਗ ਜਾਵੇ ਅਤੇ ਉਹ ਸੋਚੇ ਕਿ ਮੈਂ ਹੁਣ ਖੂਹ ਪੁੱਟ ਕੇ ਪਾਣੀ ਕੱਢਾਂ ਅਤੇ ਘਰ ਦੀ ਅੱਗ ਬੁਝਾ ਲਵਾਂ, ਉਹਦਾ ਇਹ ਯਤਨ ਕੀਤਾ ਹੋਇਆ ਕਦੇ ਸਫਲ ਨਹੀਂ ਹੋ ਸਕਦਾ। ਉਹ ਉਚਾਰਨ ਕਰਦੇ ਹਨ, ਜੈਸੇ ਘਰ ਲਾਗੇ ਆਗ, ਜਾਗ ਕੂਆ ਖੋਦੇ ਉਹ ਚਾਹ ਹੈ, ਕਾਰਜ ਨਾ ਸਿੱਧ ਹੋਏ ਰੋਏ ਪਛੋਤਾਈ ਹੈ। ਕਿਸੇ ਦੇ ਘਰ ਨੂੰ ਅੱਗ ਲੱਗ ਜਾਵੇ, ਉਹ ਸੋਚੇ ਕਿ ਮੈਂ ਹੁਣ ਉੱਠ ਕੇ ਖੂਹ ਪੁੱਟਾਂ, ਪਾਣੀ ਕੱਢਾਂ, ਘਰ ਦੀ ਅੱਗ ਬੁਝਾ ਲਵਾਂ, ਉਹਦਾ ਕਾਰਜ ਕਦੇ ਇਹ ਸਿੱਧ ਨਹੀਂ ਹੋ ਸਕਦਾ। ਦੂਜੀ ਉਦਾਹਰਨ ਭਾਈ ਸਾਹਿਬ ਜੀ ਨੇ ਦਿੱਤੀ, ਜੈਸੇ ਰਣ ਸੰਗਰਾਮ ਸਮੈਂ, ਚਾਹੇ ਸਿੱਖਿਓ ਵੀਰ ਵਿੱਦਿਆ, ਅਨਿੱਥਾ ਉਦਮ ਜੈਤ ਪਦ ਵੀ ਨਾ ਪਾਈਐ। ਜੇ ਕੋਈ ਜੰਗ ਦੇ ਮੈਦਾਨ ਦੇ ਵਿੱਚ ਖੜਾ ਹੋ ਕੇ ਕਵੇ ਕਿ ਮੈਂ ਹੁਣ ਸ਼ਸਤਰ ਵਿੱਦਿਆ ਸਿੱਖ ਆਵਾਂ, ਫਿਰ ਇਹਨਾਂ ਨਾਲ ਜੰਗ ਕਰਕੇ ਇਹਨਾਂ ਨੂੰ ਜਿੱਤ ਲਵਾਂਗਾ, ਕਹਿੰਦੇ ਕਦੇ ਇਹਦੇ ਵਿੱਚ ਕਾਮਯਾਬੀ ਹਾਸਲ ਨਹੀਂ ਹੋ ਸਕਦੀ। ਤੀਜੀ ਉਦਾਹਰਨ ਭਾਈ ਸਾਹਿਬ ਜੀ ਦਿੰਦੇ ਨੇ, ਜੈਸੇ ਨਿਸ ਸੋਵਤ ਸੰਗਾਤੀ ਚੱਲ ਜਾਤ, ਪਾਛੇ ਭੋਰ ਭਏ ਭਾਰ ਬਾਂਧ ਚੱਲੇ ਕੱਤ ਜਾਈਐ। ਕਹਿੰਦੇ ਜਿਹਦੇ ਜਿਸ ਤਰ੍ਹਾਂ ਬੰਦਾ ਆਪਣੇ ਸੰਗੀ ਸਾਥੀਆਂ ਨਾਲ ਕਿਤੇ ਯਾਤਰਾ ਨੂੰ ਤੁਰਿਆ, ਪਰ ਰਸਤੇ ਤੋਂ ਅਣਜਾਣ ਸੀ, ਰਾਤ ਪਈ, ਸਾਰਿਆਂ ਨੇ ਆਰਾਮ ਕੀਤਾ, ਪਰ ਸਵੇਰ ਹੋਣ ਤੋਂ ਪਹਿਲਾਂ ਹੀ ਉਹ ਸਾਥੀ ਉੱਠ ਕੇ ਅੱਗੇ ਚਲੇ ਗਏ। ਜਿਹੜਾ ਅਣਜਾਣ ਬੰਦਾ ਸੀ ਉਹ ਲੇਟ ਉੱਠਿਆ, ਹੁਣ ਉਹ ਆਪਣਾ ਇੰਨਾ ਸਮਾਨ ਲੈ ਕੇ ਜਾਵੇਗਾ ਕਿੱਧਰ, ਕਿਉਂਕਿ ਉਹਨੂੰ ਰਸਤਾ ਹੀ ਨਹੀਂ ਪਤਾ। ਤਿੰਨ ਉਦਾਹਰਨਾਂ ਭਾਈ ਸਾਹਿਬ ਜੀ ਨੇ ਦਿੱਤੀਆਂ ਕਿ ਜੈਸੇ ਘਰ ਲੱਗ ਗਿਆ ਅੱਗ, ਜਾਗ ਕੂਆ ਖੋਦਿਓ ਚਾਹੈ, ਕਾਰਜ ਨਾ ਸਿੱਧ ਹੋਏ ਰੋਏ ਪਛੋਤਾਈ ਹੈ, ਜੈਸੇ ਰਣ ਸੰਗਰਾਮ ਸਮੇਂ, ਚਾਹੇ ਸਿੱਖਿਓ ਵੀਰ ਵਿੱਦਿਆ, ਅਨਿੱਥਾ ਉਦਮ ਜੈਤ ਪਦਵੀ ਨਾ ਪਾਈ ਹੈ, ਜੈਸੇ ਨਿਸ ਸੋਵਤ ਸੰਘਾਤੀ ਚੱਲ ਜਾਤ, ਪਾਛੇ ਭੋਰ ਪਏ ਭਾਰ ਬੰਧ ਚੱਲੇ ਕੱਤ ਜਾਈ ਹੈ, ਤੈਸੇ ਮਾਇਆ ਧੰਦ ਅੰਧ ਅਵਧ ਬਿਹਾਏ ਜਾਏ, ਅੰਤ ਕਾਲ ਕੈਸੇ ਹਰ ਨਾਮ ਲਿਵਲਾਈਏ। ਭਾਈ ਸਾਹਿਬ ਜੀ ਕਹਿੰਦੇ ਮਨੁੱਖਾਂ ਦੇ ਪ੍ਰਾਪਤ ਤਾਂ ਬੜੇ ਵੱਡੇ ਪੁੰਨਾਂ ਕਰਕੇ ਹੋਈ ਸੀ, ਪਰ ਇਹ ਪ੍ਰਾਪਤ ਕਿਉਂ ਹੋਈ? ਪਰਮੇਸ਼ੁਰ ਵਾਹਿਗੁਰੂ ਦਾ ਨਾਮ ਜਪਣ ਦੇ ਲਈ, ਉਸ ਦੀ ਭਗਤੀ ਕਰਨ ਦੇ ਲਈ। ਇਸੇ ਤਰ੍ਹਾਂ ਮਾਇਆ ਦੇ ਧੰਦਿਆਂ ਵਿੱਚ ਲਾ ਕੇ ਉਮਰ ਬਤੀਤ ਹੋ ਰਹੀ ਹੈ, ਅਤੇ ਅੰਤ ਨੂੰ ਕਿਸ ਤਰ੍ਹਾਂ ਪਰਮਾਤਮਾ ਵਾਹਿਗੁਰੂ ਦੇ ਨਾਮ ਦੇ ਨਾਲ ਇਹ ਸੁਰਤ ਜੋੜੇਗਾ, ਜੇ ਸਾਰੀ ਉਮਰ ਹੀ ਇਸ ਮਨੁੱਖਾ ਜਨਮ ਦੀ ਕੀਮਤ ਨੂੰ ਸਮਝਿਆ ਹੀ ਨਹੀਂ। ਆਪਾਂ ਭਗਤ ਜੀ ਦਾ ਪਾਵਨ ਸ਼ਬਦ ਪੜ੍ਹਦੇ ਹਾਂ, ਕਬੀਰ ਮਾਨਸ ਜਨਮ ਦੁਲੰਬ ਹੈ, ਹੋਏ ਨਾ ਬਾਰੇ ਬਾਰ, ਜਿਉਂ ਬਨ ਫਲ ਪਾ ਕੇ ਭੋਏ ਗਿਰਹਿ, ਬਹੁਰ ਨਾ ਲਾਗੈ ਡਾਰ। ਭਗਤ ਜੀ ਕਹਿੰਦੇ ਮਨੁੱਖਾਂ ਦੇ ਮਿਲੀ ਤਾਂ ਬਹੁਤ ਮਸ਼ਕਤਾਂ ਨਾਲ ਹੈ, ਬੜੇ ਵੱਡੇ ਪੁੰਨਾਂ ਦੇ ਨਾਲ ਹੈ। ਇੱਕ ਗੱਲ ਯਾਦ ਰੱਖੀ, ਜਿਸ ਤਰ੍ਹਾਂ ਟਾਹਣੀ ਉੱਤੇ ਲੱਗਾ ਫਲ ਇੱਕ ਵਾਰੀ ਧਰਤੀ 'ਤੇ ਡਿੱਗ ਪਵੇ, ਜਿੰਨਾ ਮਰਜ਼ੀ ਬੰਦਾ ਯਤਨ ਕਰੇ ਉਹ ਕਦੇ ਜੁੜਦਾ ਨਹੀਂ, ਇਸੇ ਤਰ੍ਹਾਂ ਮਨੁੱਖਾ ਜਨਮ ਦੀ ਪੌੜੀ ਇੱਕ ਵਾਰੀ ਹੱਥੋਂ ਛੁੱਟ ਗਈ ਅਤੇ ਫਿਰ ਪਤਾ ਨਹੀਂ ਕਿੰਨੀਆਂ ਕੁ ਜੂਨਾਂ ਦੇ ਵਿੱਚ ਤੈਨੂੰ ਭਟਕਣਾ ਪੈਣਾ ਹੈ। ਇਸ ਕਰਕੇ ਇਸ ਦੀ ਕੀਮਤ ਨੂੰ ਸਮਝ, ਮਾਨਸ ਜਨਮ ਵੱਡ ਪੁੰਨੇ ਪਾਇਆ, ਦੇਹ ਸੋ ਕੰਚਨ ਚੰਗੜੀ ਆ। ਇਹ ਮਨੁੱਖਾ ਜਨਮ ਬਹੁਤ ਵੱਡੇ ਪੁੰਨਾਂ ਕਰਕੇ ਪ੍ਰਾਪਤ ਹੋਇਆ ਹੈ। ਇਸ ਦੀ ਕੀਮਤ ਨੂੰ ਸਮਝ, ਨਾਮ ਜਪਣ ਕੋ ਜੇ ਬਾਦੀਨੀ, ਹਰ ਦਰਸ਼ਨ ਕੋ ਅੱਖੀਂ, ਇੱਕ ਇੱਕ ਸਵਾਸ ਅਮੋਲਕ ਜਾਂਦਾ ਹੱਥ ਨਾ ਆਵੇ ਲੱਖੀਂ। ਜਾਂ ਭਾਈ ਗੁਰਦਾਸ ਜੀ ਬਖਸ਼ਿਸ਼ ਕਰਦੇ ਨੇ, ਚਿਰੰਕਾਲ ਮਾਨਸ ਜਨਮ ਨਿਰਮੋਲ ਪਾਏ, ਸਫਲ ਜਨਮ ਗੁਰ ਚਰਨ ਸ਼ਰਨ ਕਹਿ। ਬਹੁਤ ਲੰਮਿਆਂ ਸਮਿਆਂ ਬਾਅਦ ਇਹ ਮਨੁੱਖਾ ਜਨਮ ਦੀ ਪ੍ਰਾਪਤੀ ਹੋਈ ਹੈ, ਹੁਣ ਇਸ ਦੀ ਸਫਲਤਾ ਕਿੱਥੇ ਹੈ? ਗੁਰੂ ਦੀ ਸ਼ਰਨ ਦੇ ਵਿੱਚ ਜਾ ਕੇ, ਉਹਦੇ ਚਰਨਾਂ ਦੇ ਵਿੱਚ ਜਾ ਕੇ ਇਹਦੀ ਕੀਮਤ ਪੈਂਦੀ ਹੈ। ਚਿਰੰਕਾਲ ਮਾਨਸ ਜਨਮ ਨਿਰਮੋਲ ਪਾਏ, ਸਫਲ ਜਨਮ ਗੁਰ ਚਰਨ ਸ਼ਰਨ ਕਹਿ। ਸੋ ਇਸੇ ਤਰ੍ਹਾਂ ਲੋਚਨ ਅਮੋਲ ਗੁਰ ਦਰਸ਼ ਅਮੋਲ ਦੇਖੇ, ਇਹ ਨੇਤਰਾਂ ਦੀ ਕੀਮਤ ਤਾਂ ਹੈ ਜੇ ਉਹ ਕੀਮਤੀ ਗੁਰੂ ਦੇ ਦੀਦਾਰ ਕਰਦੇ ਨੇ। ਸ਼ਰਵਨ ਅਮੋਲ ਗੁਰ ਬਚਨ ਧਰਨ ਕਹਿ। ਕੰਨਾਂ ਦੀ ਕੀਮਤ ਤਾਂ ਪਵੇਗੀ ਜੇ ਗੁਰੂ ਦੇ ਕੀਮਤੀ ਬਚਨ ਕੀਮਤੀ ਬੋਲ ਆਪਣੇ ਕੰਨਾਂ ਦੇ ਵਿੱਚ ਪਾਵੇਂਗਾ। ਇਸੇ ਤਰ੍ਹਾਂ ਕਿ ਬਖਸ਼ਿਸ਼ ਕਰਦੇ ਨੇ, ਨਾਸਕਾ ਅਮੋਲ ਚਰਨਾਰ ਬਿੰਦ ਬਾਸਨਾ ਕਹਿ। ਇਹ ਨੱਕ ਦੀ ਕੀਮਤ ਤਾਂ ਪਵੇਗੀ ਜੇ ਤੂੰ ਚੱਲ ਕੇ ਸੰਗਤ ਵਿੱਚ ਜਾ ਕੇ ਜਦੋਂ ਗੁਰੂ ਦੇ ਚਰਨਾਂ ਵਿੱਚ ਝੁਕੇਗਾ ਨਾ, ਅਤੇ ਜਦੋਂ ਸੰਗਤ ਦੀ ਚਰਨ ਧੂੜ ਇਸ ਨਾਸਕਾ ਨੂੰ ਪ੍ਰਾਪਤ ਹੋਵੇਗੀ, ਉਦੋਂ ਇਹ ਨੱਕ ਦੀ ਕੀਮਤ ਵੀ ਪੈ ਜਾਵੇਗੀ। ਅੱਗੇ ਬਖਸ਼ਿਸ਼ ਕਰਦੇ ਨੇ, ਰਸਨਾ ਅਮੋਲ ਗੁਰ ਮੰਤਰ ਸਿਮਰਨ ਕਹਿ। ਇਹ ਰਸਨਾ ਦੀ ਕੀਮਤ ਤਾਂ ਹੈ ਜੇ ਗੁਰੂ ਦਾ ਦਿੱਤਾ ਹੋਇਆ ਗੁਰਮੰਤਰ ਜਪਦੀ ਹੈ। ਆਓ ਜਿਹੜੇ ਬਚਨ ਭਾਈ ਗੁਰਦਾਸ ਜੀ ਨੇ ਕਹੇ ਨੇ ਕਿ ਇਹ ਰਸਨਾ ਦੀ ਕੀਮਤ ਤਾਂ ਪਵੇਗੀ ਜੇ ਤੂੰ ਗੁਰੂ ਦਾ ਮੰਤਰ ਸਿਮਰੇਂਗੀ, ਜੇ ਤੂੰ ਗੁਰੂ ਦਾ ਦਿੱਤਾ ਹੋਇਆ ਮੰਤਰ ਜਪੇਂਗੀ। ਵਾਹਿਗੁਰੂ 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 ਵਾਹਿਗੁਰੂ। ਭਾਈ ਸਾਹਿਬ ਜੀ ਕਹਿੰਦੇ ਜੇ ਤੂੰ ਸੰਗਤ ਵਿੱਚ ਜਾ ਕੇ ਇਹ ਰਸਨਾ ਗੁਰੂ ਦਾ ਦਿੱਤਾ ਹੋਇਆ ਮੰਤਰ ਸਿਮਰ ਲਵੇਂਗੀ ਤੇ ਤੇਰੀ ਇਸ ਰਸਨਾ ਦੀ ਵੀ ਕੀਮਤ ਪੈ ਜਾਵੇਗੀ। ਰਸਨਾ ਅਮੋਲ ਗੁਰ ਮੰਤਰ ਸਿਮਰਨ ਕਹਿ, ਹਸਤ ਅਮੋਲ ਗੁਰ ਦੇਵ ਸੇਵਕੈ ਸਫਲ। ਇਹ ਹੱਥਾਂ ਦੀ ਕੀਮਤ ਤਾਂ ਪਵੇਗੀ ਜੇ ਤੂੰ ਗੁਰੂ ਦੀ ਸੇਵਾ ਕਰੇਂਗੀ ਹੱਥਾਂ ਦੇ ਨਾਲ, ਤੇ ਇਹ ਚਰਨਾਂ ਦੀ ਕੀਮਤ ਉਦੋਂ ਪਵੇਗੀ ਜਦੋਂ ਇਹ ਚਰਨਾਂ ਦੇ ਨਾਲ ਚੱਲ ਕੇ ਗੁਰੂ ਕੋਲ ਜਾ ਕੇ ਗੁਰੂ ਦੀ ਪਰਿਕਰਮਾ ਕਰੇਗਾ। ਚਰਨ ਅਮੋਲ ਪਰ ਦਰਸ਼ਨਾ ਕਰਨ ਕਹਿ। ਇਸ ਕਰਕੇ ਇਹ ਮਨੁੱਖਾ ਦੇਹੀ ਪ੍ਰਾਪਤ ਬੜੇ ਵੱਡਿਆਂ ਭਾਗਾਂ ਕਰਕੇ ਹੋਈ ਹੈ, ਬੜੇ ਪੁੰਨਾਂ ਕਰਕੇ ਹੋਈ ਹੈ। ਇਹ ਮਿਲੀ ਨਾਮ ਜਪਣ ਦੇ ਲਈ ਸੀ, ਤੇ ਇਹ ਸਰੀਰ ਦੀ ਸਫਲਤਾ ਤਾਂ ਹੈ ਜੇ ਇਹ ਸਾਰੇ ਸਰੀਰ ਦੇ ਅੰਗ ਤੂੰ ਆਪਣੇ ਗੁਰੂ ਦੇ ਲੇਖੇ ਲਾ ਦੇਵੇਂਗੀ। ਫਿਰ ਇਹ ਦੇਹੀ ਸੱਚਮੁੱਚ ਜਿਹੜੀ ਕੰਚਨ ਵਰਗੀ ਹੈ, ਜਿਹੜੀ ਬਹੁਤ ਚੰਗੀ ਹੈ, ਇਹ ਸਫਲ ਹੋ ਜਾਵੇਗੀ।
ਗੁਰਮੁਖ ਰੰਗ ਚਲੂਲਾ ਪਾਵੈ, ਹਰ 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 ਨਾਵ ਰੰਗੜੀਆ।
ਸਤਿਗੁਰੂ ਬਖਸ਼ਿਸ਼ ਕਰਦੇ ਹਨ ਜੇ ਜਿਹੜਾ ਗੁਰੂ ਦੇ ਸਨਮੁਖ ਹੋ ਕੇ ਰੰਗ ਚਲੂਲਾ ਪਾਵੈ, ਇਸ ਗੂੜੇ ਰੰਗ ਨੂੰ ਪ੍ਰਾਪਤ ਕਰਦਾ ਹੈ, ਹਰ ਹਰ ਨਵ, ਸੋ ਹਰ ਹਰ ਨਵ ਰੰਗੜੀ ਆ, ਅਤੇ ਉਸ ਦੀ ਦੇਹੀ ਨੂੰ ਨਵਾਂ ਰੰਗ ਚੜ ਜਾਂਦਾ ਹੈ। ਸੱਚਮੁੱਚ ਇਹ ਚਲੂਲਾ ਰੰਗ, ਇਹ ਗੂੜਾ ਰੰਗ ਚੜਦਾ ਕਦੋਂ ਹੈ? ਜਦੋਂ ਰਸਨਾ ਤੋਂ ਹਰ ਹਰ ਪਰਮਾਤਮਾ ਦਾ ਨਾਮ ਜਪੇਂਗੀ, ਅਤੇ ਫਿਰ ਇਸ ਦੇਹੀ ਨੂੰ ਗੂੜਾ ਰੰਗ ਚੜੇਗਾ।
ਇਹ ਦੇਹ ਸੋ ਬਾਂਕੀ ਜੇ ਤੁਹਾਰ ਜਾਪੇ।
ਇਹ ਉਹਨਾਂ ਦੀ ਬਾਂਕੀ ਚੰਗੀ ਹੈ ਜਿਨ੍ਹਾਂ ਨੇ ਇਸ ਦੇਹੀ ਦੇ ਨਾਲ ਜਿੱਤ ਹਰ ਜਾਪੀ, ਜਿਨ੍ਹਾਂ ਨੇ ਨਾਮ ਜਪਿਆ ਹੈ।
ਹਰ ਹਰ ਨਾਮ ਸੁਹਾਵੀਆ,
ਵਾਹਿਗੁਰੂ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਸੁਹਾਵੀਆ, ਸ਼ੋਭਾ ਦੇਣ ਵਾਲਾ ਹੈ, ਚੰਗਾ ਹੈ, ਸੋਹਣਾ ਹੈ। ਅਤੇ ਜੋ ਹਰੀ ਦਾ ਨਾਮ ਸਾਰਿਆਂ ਨੂੰ ਹਰਿਆਂ ਭਰਿਆਂ ਕਰਨ ਵਾਲਾ ਹੈ।
ਵਡ ਭਾਗੇ ਪਾਏ ਨਾਮ ਸਿਖਾਏ।
ਹਾਂ, ਜਿਨ੍ਹਾਂ ਨੂੰ ਵਡ ਭਾਗੀ ਪਾਈ ਨਾਮ ਸਿਖਾਈ, ਜਿਹੜੇ ਨਾਮ ਨੂੰ ਜਪਦੇ ਹਨ ਤੇ ਵੱਡਿਆਂ ਭਰੰਗਾਂ ਕਰਕੇ ਹੀ ਇਸ ਮਨੁੱਖਾ ਦੇਹੀ ਦੀ ਪ੍ਰਾਪਤੀ ਹੁੰਦੀ ਹੈ।
ਜਨ ਨਾਨਕ ਰਾਮ ਉਪਾਈਆ,
ਸਤਿਗੁਰੂ ਬਖਸ਼ਿਸ਼ ਕਰਦੇ ਨੇ, ਉਹ ਰਮੇ ਹੋਏ ਰਾਮ ਪਰਮੇਸ਼ਰ ਵਾਹਿਗੁਰੂ ਨੇ ਇਹ ਦੇਹ ਰੂਪੀ ਘੋੜੀ ਬਖਸ਼ਿਸ਼ ਕੀਤੀ ਹੈ।
ਦੇਹ ਪਾਵੋ ਜੀਨ ਬੁਝ ਚੰਗਾ ਰਾਮ,
ਹੁਣ ਪਰਮੇਸ਼ਰ ਤੋਂ ਪੁੱਛ ਕੇ ਹੀ, ਗੁਰੂ ਤੋਂ ਪੁੱਛ ਕੇ ਹੀ ਇਸ ਮਨੁੱਖਾ ਦੇਹੀ ਉੱਤੇ ਜੀਨ ਤੋਂ ਭਾਵ ਹੈ ਜਿਹੜੀ ਉੱਤੇ ਕਾਠੀ ਪਾਉਂਦੇ ਹਾਂ, ਅਤੇ ਇਸ ਦੇਹੀ ਉੱਥੇ ਪਰਮੇਸ਼ਰ ਤੋਂ ਗੁਰੂ ਤੋਂ ਪੁੱਛ ਕੇ ਉਪਦੇਸ਼ ਰੂਪੀ ਜੀਨ ਕਾਠੀ ਪਾਉਣੀ ਕਰੋ।
ਚੜ ਲੰਘਾ ਜੇ ਬਿਖਮ ਭੁਯੰਗਾ ਰਾਮ,
ਫਿਰ ਇਸ ਦੇਹੀ ਰੂਪੀ ਘੋੜੀ ਦੇ ਉੱਤੇ ਸਵਾਰ ਹੋ ਕੇ ਚੜ ਲੰਘਾ ਜੀ, ਜਿਹੜਾ ਬਹੁਤ ਜ਼ਿਆਦਾ ਬਿਖਮ ਭੁਯੰਗਾ ਰਾਮ, ਇਹ ਸੰਸਾਰ ਸਾਗਰ ਦਾ ਪੈਂਡਾ ਬਹੁਤ ਬਿਖਮ ਹੈ, ਬੜਾ ਜ਼ਿਆਦਾ ਕਠਿਨ ਹੈ, ਇਸ ਨੂੰ ਤੈਅ ਕਿੱਦਾਂ ਕਰਨਾ ਹੈ? ਗੁਰੂ ਤੋਂ ਪੁੱਛ ਪੁੱਛ ਕੇ, ਗੁਰੂ ਦੀ ਮਤ ਨੂੰ ਧਾਰਨ ਕਰਕੇ ਇਸ ਸੰਸਾਰ ਸਾਗਰ ਨੂੰ ਇਸ ਦਾ ਪੈਂਡਾ ਤੈਅ ਕਰਨਾ ਹੈ, ਕਿਉਂਕਿ ਇਸ ਦੇਹੀ ਦਾ ਕੋਈ ਮਾਣ ਨਹੀਂ ਕਰ ਸਕਦਾ ਕਿ ਮੈਂ ਬਹੁਤ ਭਗਤੀ ਵਾਲਾ, ਮੈਂ ਬੜਾ ਉੱਚੇ ਸੁੱਚੇ ਜੀਵਨ ਵਾਲਾ, ਮੇਰਾ ਕਿਰਦਾਰ ਬੜਾ ਉੱਚਾ ਹੈ। ਇਹ ਤਾਂ ਗੁਰੂ ਦੀ ਕਿਰਪਾ ਦੇ ਨਾਲ ਹੀ ਇਸ ਸੰਸਾਰ ਸਾਗਰ ਤੋਂ ਪਾਰ ਹੋਇਆ ਜਾ ਸਕਦਾ ਹੈ। ਨਹੀਂ ਤਾਂ ਭਗਤ ਜੀ ਨੇ ਇੱਕ ਸ਼ਬਦ ਕਿਹਾ ਸੀ, ਉਹ ਕਹਿਣ ਲੱਗੇ ਕਿ ਕਦੇ ਵੀ ਇਸ ਦੇਹੀ ਦਾ ਮਾਣ ਨਾ ਕਰੀ, ਜਿਸ ਤਰ੍ਹਾਂ ਸਮੁੰਦਰ ਦੇ ਵਿੱਚ, ਸਾਗਰ ਦੇ ਵਿੱਚ ਆਪਣੀ ਬੇੜੀ ਦੇ ਨਾਲ ਦੂਜੀ ਬੇੜੀ ਵੀ ਜਾ ਰਹੀ ਹੈ, ਅਤੇ ਜਦੋਂ ਦੂਜੇ ਦੀ ਬੇੜੀ ਡੁੱਬਣ ਲੱਗੀ, ਅਤੇ ਜੇ ਕਿਤੇ ਭਲਾ ਤੂੰ ਦੂਸਰੀ ਬੇੜੀ ਨੂੰ ਦੇਖ ਕੇ ਕਿਤੇ ਹੱਸਣ ਨਾ ਲੱਗ ਪਵੀਂ, ਕਿਤੇ ਮਾਣ ਨਾ ਕਰਨ ਲੱਗ ਪਵੀਂ, ਕਿਤੇ ਮਖੌਲ ਨਾ ਕਰਨ ਲੱਗ ਪਵੀਂ, ਇਹ ਗੱਲ ਯਾਦ ਰੱਖੀਂ ਕਿ ਤੇਰੀ ਵੀ ਦੇਹ ਰੂਪੀ ਬੇੜੀ ਹਲੇ ਸੰਸਾਰ ਸਾਗਰ ਸਮੁੰਦਰ ਦੇ ਵਿੱਚ ਹੈ, ਪਤਾ ਨਹੀਂ ਕਦੋਂ ਇੱਕ ਇੱਥੇ ਹਨੇਰੀ ਚੱਲਣੀ ਹੈ, ਅਤੇ ਇਸ ਬੇੜੀ ਨੇ ਕਦੋਂ ਡੋਲ ਜਾਵੇ। ਉਹ ਪਾਵਨ ਸ਼ਬਦ ਸੀ ਕਬੀਰ, ਗਰਭ ਨਾ ਕੀਜੀਐ ਰੰਕ ਨਾ ਹੱਸੀਐ ਕੋਏ, ਅਜੋ ਸੋ ਨਾਉ ਸਮੁੰਦਰ ਮੈਂ ਕਿਆ ਜਾਨੋ ਕਿਆ ਹੋਏ। ਕਹਿਣ ਲੱਗੇ ਕਦੇ ਇਹ ਦੇਹੀ ਦਾ ਮਾਣ ਨਾ ਕਰੀ ਕਿ ਮੇਰਾ ਜੀਵਨ ਬੜਾ ਉੱਚਾ, ਮੇਰਾ ਕਿਰਦਾਰ ਬੜਾ ਉੱਚਾ, ਮੇਰੇ ਕੋਲ ਗੁਣ ਬੜਾ ਏ, ਮੇਰੇ ਕੋਲ ਵਿਦਵਤਾ ਬੜੀ ਹੈ, ਮੇਰੇ ਕੋਲ ਧਨ ਬੜਾ ਏ, ਪਤਾ ਨਹੀਂ ਕਦੋਂ ਇੱਕ ਛੋਟੀ ਜਿਹੀ ਹਨੇਰੀ ਨੇ ਇਸ ਬੇੜੀ ਨੂੰ ਡਲਾ ਕੇ ਰੱਖ ਦੇਣਾ ਅਤੇ ਸੰਸਾਰ ਸਮੁੰਦਰ 'ਚ ਡੋਬ ਦੇਣਾ। ਇਸ ਕਰਕੇ ਇਹ ਜਿਹੜਾ ਬੜਾ ਬਿਖਮ, ਬੜਾ ਕਠਿਨ ਪੈਂਡਾ ਏ, ਇਸ ਨੂੰ ਤੈਂ ਕਿੱਦਾਂ ਕਰਨਾ ਏ? ਗੁਰਦੇਵ ਬਖਸ਼ਿਸ਼ ਕਰਦੇ ਨੇ, ਚੜ ਲੰਘਾਂ ਜੀ, ਇਸ ਦੇਹੀ ਰੂਪੀ ਘੋੜੀ ਦੇ ਉੱਤੇ ਸਵਾਰ ਹੋ ਕੇ ਅਤੇ ਗੁਰੂ ਦੀ ਮਤ ਨੂੰ ਧਾਰਨ ਕਰਕੇ ਹੀ ਇਹ ਸੰਸਾਰ ਸਾਗਰ ਦੇ ਪੈਂਡੇ ਨੂੰ ਤੈਅ ਕੀਤਾ ਜਾ ਸਕਦਾ ਹੈ। ਇੱਕ ਪਾਵਨ ਸ਼ਬਦ ਭਗਤ ਜੀ ਨੇ ਉਚਾਰਨ ਕੀਤਾ, ਉਹ ਕਹਿਣ ਲੱਗੇ ਸੱਚਮੁੱਚ ਜਿਨ੍ਹਾਂ ਨੂੰ ਮਨੁੱਖਾ ਦੇ ਪ੍ਰਾਪਤ ਹੋਈ, ਜੇ ਅਖੀਰ ਤੱਕ ਉਹ ਗੁਰ ਮਰਿਆਦਾ ਦੇ ਵਿੱਚ ਰਹਿ ਕੇ ਬਤੀਤ ਹੋ ਜਾਵੇ, ਪਰਮਾਤਮਾ ਦੀ ਭਗਤੀ ਕਰਦਿਆਂ ਉਹ ਸਮਾਂ ਬਤੀਤ ਹੋ ਜਾਵੇ, ਅਤੇ ਉਸ ਦੇਹੀ ਦੀ ਕੀਮਤ ਹਜ਼ਾਰਾਂ ਰਤਨ ਅਤੇ ਕਰੋੜਾਂ ਹੀਰੇ ਵੀ ਨਹੀਂ ਪਾ ਸਕਦੇ। ਉਹ ਪਾਵਨ ਸ਼ਬਦ ਸੀ ਕਿ ਹਜ਼ਾਰਾਂ ਜਿਹੜੇ ਕੀਮਤੀ ਜਿਹੜੇ ਰਤਨ ਹਨ, ਉਹ ਵੀ ਇਸ ਦੇਹੀ ਦਾ ਕਦੇ ਮੁੱਲ ਨਹੀਂ ਤਾਰ ਸਕਦੇ। ਸੋ ਜਿਸ ਤਰ੍ਹਾਂ ਦੀ ਇਹ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ, ਇਸ ਕਰਕੇ ਇਸ ਸੰਸਾਰ ਸਾਗਰ ਨੂੰ ਜਿਹੜਾ ਬਿਖਮ ਪੈਂਡਾ ਹੈ, ਇਹ ਗੁਰੂ ਦੀ ਮਤ ਨੂੰ ਧਾਰਨ ਕਰਕੇ ਹੀ ਇਸ ਨੂੰ ਪਾਰ ਕੀਤਾ ਜਾ ਸਕਦਾ ਹੈ।
ਬਿਖਮ ਭੁਯੰਗਾ ਅਨੰਤ ਤਰੰਗਾ,
ਇਹ ਬਹੁਤ ਜ਼ਿਆਦਾ ਬਿਖਮ ਪੈਂਡਾ ਹੈ, ਅਤੇ ਫਿਰ ਇਹਦੇ ਵਿੱਚ ਅਨੇਕਾਂ ਹੀ, ਜਿਸ ਤਰ੍ਹਾਂ ਸਮੁੰਦਰ ਦੇ ਵਿੱਚ, ਸਾਗਰ ਦੇ ਵਿੱਚ ਅਨੇਕਾਂ ਤਰੰਗਾਂ ਉੱਠਦੀਆਂ ਨੇ, ਪਤਾ ਨਹੀਂ ਇੱਕ ਕਿਨਾਰੇ ਤੋਂ ਚੱਲੀ ਹੋਈ ਬੇੜੀ ਦੂਸਰੇ ਬੰਨੇ ਲੱਗਣੀ ਹੈ ਕਿ ਨਹੀਂ ਲੱਗਣੀ, ਇਹ ਤਾਂ ਮਾਲਕ ਹੀ ਜਾਣਦਾ ਏ। ਸੱਚਮੁੱਚ ਇਹ ਜਿਹੜੀ ਮਨੁੱਖਾ ਦੇ ਪ੍ਰਾਪਤ ਹੋਈ ਹੈ, ਇਹਦੇ ਵਿੱਚ ਅਨੇਕਾਂ ਹੀ ਵਿਸ਼ਿਆਂ ਦੀਆਂ, ਵਾਸ਼ਨਾਵਾਂ ਦੀਆਂ, ਵਿਕਾਰਾਂ ਦੀਆਂ ਲਹਿਰਾਂ ਦੌੜਦੀਆਂ ਨੇ। ਇਹ ਤਾਂ ਗੁਰੂ ਰਹਿਮਤ ਕਰੇ, ਪਾਤਸ਼ਾਹ ਕਿਰਪਾ ਕਰਨ, ਫਿਰ ਹੀ ਇਹ ਸੰਸਾਰ ਸਾਗਰ ਨੂੰ ਤਰਿਆ ਜਾ ਸਕਦਾ ਹੈ। ਗੁਰਦੇਵ ਬਖਸ਼ਿਸ਼ ਕਰਦੇ ਹਨ, ਬਿਖਮ ਭੁਯੰਗਾ ਅਨੰਤ ਤਰੰਗਾ, ਬਿਖਮ ਬਹੁਤ ਜ਼ਿਆਦਾ ਸੋ ਇਸੇ ਤਰ੍ਹਾਂ ਇਹ ਕਠਨ ਪੈਂਡਾ ਹੈ ਜਿਹਦੇ ਵਿੱਚ ਅਨੇਕਾਂ ਹੀ ਵਾਸ਼ਨਾਵਾਂ ਦੀਆਂ ਤਰੰਗਾਂ ਲਹਿਰਾਂ ਹਨ।
ਗੁਰਮੁਖ ਪਾਰ ਲੰਘਾਏ,
ਸੰਸਾਰ ਸਾਗਰ ਨੂੰ ਗੁਰੂ ਦੀ ਮਤ ਧਾਰਨ ਕੀਤਿਆਂ ਹੀ ਪਾਰ ਕੀਤਾ ਜਾ ਸਕਦਾ ਹੈ।
ਗੁਰ ਬੋਹਿਤ ਚੜ ਵਡ ਭਾਗੀ ਲੰਘਾ,
ਸਤਿਗੁਰੂ ਬਖਸ਼ਿਸ਼ ਕਰਦੇ ਨੇ ਗੁਰ ਹਰ ਬੋਹਿਤ। ਬੋਹਿਤੋਂ ਭਾਵ ਹੈ ਜਹਾਜ਼, ਹਰੀ ਇੱਕ ਜਹਾਜ਼ ਹੈ, ਚੜ ਵਡ ਭਾਗੀ ਲੰਘਾ। ਇਸ ਸ਼ਬਦ ਰੂਪੀ ਜਹਾਜ਼ ਦੇ ਉੱਤੇ ਸਵਾਰ ਹੋ ਕੇ ਕੋਈ ਵੱਡਿਆਂ ਭਾਗਾਂ ਵਾਲੇ ਹੀ ਸੰਸਾਰ ਸਮੁੰਦਰ ਨੂੰ ਪਾਰ ਕਰਦੇ ਹਨ। ਸਤਿਗੁਰਾਂ ਨੇ ਇੱਕ ਆਪਾਂ ਪਾਵਨ ਸ਼ਬਦ ਪੜ੍ਹਦੇ ਹਾਂ, ਉਹ ਆ ਅਕਸਰ ਹੀ ਪੰਕਤੀਆਂ ਅਰਦਾਸ ਤੋਂ ਬਾਅਦ ਪੜ੍ਹੀਆਂ ਜਾਂਦੀਆਂ ਨੇ ਕਿ ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਤਰੈ ਪਾਰ। ਵਾਹਿਗੁਰੂ ਜਿਹੜਾ ਨਾਮ ਹੈ, ਜਿਹੜਾ ਸ਼ਬਦ ਹੈ, ਸਤਿਗੁਰੂ ਬਖਸ਼ਿਸ਼ ਕਰਦੇ ਨੇ ਇੱਕ ਜਹਾਜ਼ ਦੀ ਤਰ੍ਹਾਂ ਹੈ। ਅਤੇ ਜਿਨ੍ਹਾਂ ਨੇ ਭਾਵਨਾ ਸਹਿਤ ਗੁਰਮੰਤਰ ਨੂੰ ਜਪਿਆ ਉਹੀ ਸੰਸਾਰ ਸਾਗਰ ਤੋਂ ਤਰਦੇ ਨੇ। ਇੱਕ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ 'ਤੇ ਰਹਿਮਤਾਂ ਕੀਤੀਆਂ, ਉਹ ਦੋ ਜਹਾਜ਼ ਮਨੁੱਖ ਨੂੰ ਇਹ ਸੰਸਾਰ ਸਮੁੰਦਰ ਤੋਂ ਤਰਨ ਦੇ ਵਾਸਤੇ ਬਖਸ਼ਿਸ਼ ਕਰਕੇ ਗਏ। ਉਹ ਦੋ ਜਹਾਜ਼, ਇੱਕ ਹਰਿਮੰਦਰ ਸਾਹਿਬ ਦਾ ਪਾਵਨ ਜਹਾਜ਼ ਸਤਿਗੁਰਾਂ ਨੇ ਬਣਾਇਆ, ਅਤੇ ਇਸੇ ਤਰ੍ਹਾਂ ਹੀ ਸਤਿਗੁਰਾਂ ਨੇ ਦੂਜਾ ਜਹਾਜ਼, ਉਹ ਗੁਰਬਾਣੀ ਦਾ, ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਬਖਸ਼ਿਸ਼ ਕੀਤੇ। ਅਤੇ ਇਹ ਬਚਨ ਕੀਤਾ ਕਿ ਜਿਹੜਾ ਵੀ ਹਰਿਮੰਦਰ ਦੇ ਨਾਲ ਜੁੜ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਜੁੜ ਜਾਵੇਗਾ, ਉਹ ਇਹ ਸੰਸਾਰ ਸਾਗਰ ਨੂੰ ਸੌਖਿਆਂ ਹੀ ਤਰ ਜਾਵੇਗਾ। ਸਤਿਗੁਰੂ ਬਖਸ਼ਿਸ਼ ਕਰਦੇ ਨੇ ਹਰ ਬੋਹਿਤ ਚੜ ਵੱਡ ਭਾਗੀ ਲੰਘੈ। ਹੁਣ ਹਰੀ ਤਾਂ ਇੱਕ ਜਹਾਜ਼ ਹੈ, ਸ਼ਬਦ ਦਾ ਜਹਾਜ਼, ਸਾਨੂੰ ਹਰੀ ਦਾ ਨਾਮ ਜਹਾਜ਼ ਬਖਸ਼ਿਸ਼ ਕੀਤਾ ਹੈ। ਇਸ ਸ਼ਬਦ ਰੂਪੀ ਜਹਾਜ਼ 'ਤੇ ਵੱਡਿਆਂ ਭਾਗਾਂ ਵਾਲੇ ਹੀ ਸਵਾਰ ਹੋ ਕੇ ਇਹ ਸੰਸਾਰ ਸਾਗਰ ਨੂੰ ਲੰਘਦੇ ਹਨ।
ਗੁਰ ਖੇਵਟ ਸ਼ਬਦ ਤਰਾਏ,
ਗੁਰੂ ਮਲਾਹ ਬਣ ਕੇ ਅਤੇ ਸ਼ਬਦ ਦਾ ਆਸਰਾ ਦੇ ਕੇ, ਸ਼ਬਦ ਦੇ ਬੇੜੇ 'ਤੇ ਸਵਾਰ ਕਰਾ ਕੇ ਸੰਸਾਰ ਸਾਗਰ ਤੋਂ ਤਾਰਦੇ ਨੇ। ਉਹ ਦੋ ਪੰਕਤੀਆਂ ਸੀ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੈ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ। ਇੱਥੇ ਕਈ ਅਕਸਰ ਸ਼ਬਦ ਕੋਈ ਵਾਹਿਗੁਰੂ ਵੀ ਪੜ੍ਹ ਜਾਂਦੇ ਨੇ, ਪਰ ਨਹੀਂ, ਪਹਿਲੀ ਪੰਕਤੀ ਵਿੱਚ ਵਾਹਿਗੁਰੂ ਸ਼ਬਦ ਹੈ, ਕਿਉਂਕਿ ਵਾਹਿਗੁਰੂ ਪਰਮਾਤਮਾ ਦਾ ਨਾਮ ਜਹਾਜ਼ ਹੈ ਅਤੇ ਗੁਰੂ ਮਲਾਹ ਬਣ ਕੇ ਇਸ ਜਹਾਜ਼ ਉੱਤੇ ਜੀਵ ਨੂੰ ਸਵਾਰ ਕਰਕੇ ਇਹ ਸੰਸਾਰ ਸਾਗਰ ਤੋਂ ਤਾਰਦੇ ਹਨ।
ਅਨ ਦਿਨ ਹਰ ਰੰਗ ਹਰ ਗੁਣ ਗਾਵੈ,
ਹਾਂ, ਅਨ ਦਿਨ ਦਿਨ ਰਾਤ ਹੀ, ਅਤੇ ਇਸੇ ਤਰ੍ਹਾਂ ਹਰ ਰੰਗ ਹਰੀ ਦੇ ਨਾਮ ਦੇ ਵਿੱਚ ਰੰਗਿਆ ਹੋਇਆ ਹਰੀ ਦੇ ਹੀ ਗੁਣ ਗਾਉਣੇ ਕਰੋ।
ਹਰ ਰੰਗੇ ਹਰ ਰੰਗਾ,
ਹਾਂ, ਹਰ ਰੰਗੀ ਹਰ ਰੰਗਾ, ਜਿਹੜੇ ਨਾਮ ਦੇ ਨਾਲ ਜੁੜੇ ਨੇ, ਹਰੀ ਦਾ ਨਾਮ ਦਾ ਰੰਗ ਜਿਨ੍ਹਾਂ ਨੂੰ ਚਾੜ ਦਿੱਤਾ ਹੈ ਹਰ ਰੰਗਾ, ਹਰੀ ਨੇ ਆਪ ਕਿਰਪਾ ਕਰਕੇ ਉਹਨਾਂ ਨੂੰ ਨਾਮ ਦੇ ਰੰਗ ਦੇ ਵਿੱਚ ਰੰਗ ਦਿੱਤਾ ਹੈ।
ਜਨ ਨਾਨਕ ਨਿਰਵਾਣ ਪਦ ਪਾਇਆ,
ਜਿਹੜੇ ਸੱਚਮੁੱਚ ਜਿਨ੍ਹਾਂ ਦੀ ਦੇਹ ਰੂਪੀ ਘੋੜੀ ਨਾਮ ਦੇ ਨਾਲ ਰੰਗੀ ਗਈ, ਗੁਰਦੇਵ ਬਖਸ਼ਿਸ਼ ਕਰਦੇ ਹਨ ਉਹਨਾਂ ਨੂੰ ਨਿਰਵਾਣ ਪਦ ਪਾਇਆ। ਉਹ ਪਦ ਤਾਂ ਕਥਨ ਹੀ ਨਹੀਂ ਕੀਤਾ ਜਾ ਸਕਦਾ ਜਿਨ੍ਹਾਂ ਨੂੰ ਉਹ ਪਦਵੀ ਪ੍ਰਾਪਤ ਹੋ ਗਈ। ਤਿੰਨ ਕੋ ਪਦਵੀ ਉੱਚ ਭਈ, ਜਿਸ ਤਰ੍ਹਾਂ ਭਗਤ ਪ੍ਰਹਿਲਾਦ ਜੀ ਨੂੰ ਪਦਵੀ ਪ੍ਰਾਪਤ ਹੋਈ, ਭਗਤ ਧਰੂ ਜੀ ਨੂੰ ਪਦਵੀ ਮਿਲੀ, ਉਹਨਾਂ ਦੀ ਜਿਹੜੀ ਪਦਵੀ ਹੈ ਉਹ ਨਿਰਵਾਣ ਕਹਿਣ ਤੋਂ, ਕਥਨ ਤੋਂ ਪਰੇ ਹੈ।
ਹਰ ਉੱਤਮ ਹਰ ਪਦ ਚੰਗਾ,
ਹਰੀ ਨੇ ਉਹਨਾਂ ਨੂੰ ਉੱਤਮ ਪਦਵੀ ਬਖਸ਼ਿਸ਼ ਕੀਤੀ ਹੈ, ਹਰ ਪਦ ਚੰਗਾ। ਇਸ ਚੰਗੀ ਪਦਵੀ ਨੂੰ ਦੇਣ ਵਾਲੇ ਹਰੀ ਆਪ ਹਨ। ਇਸ ਪਦਵੀ ਨੂੰ ਕੋਈ ਸੰਸਾਰਿਕ ਬੰਦਾ ਨਹੀਂ ਦੇ ਸਕਦਾ। ਹੁਣ ਦੁਨਿਆਵੀ ਜਿਹੜੀਆਂ ਪਦਵੀਆਂ ਨੇ ਉਹਨਾਂ ਨੂੰ ਦੇਣ ਵਾਸਤੇ ਕਿਤੇ ਕਿਸੇ ਦੀ ਸਿਫਾਰਿਸ਼ ਦੀ ਜ਼ਰੂਰਤ ਪੈਂਦੀ, ਕਦੇ ਕਿਸੇ ਦੀ ਸਿਫਾਰਿਸ਼ ਦੀ ਜ਼ਰੂਰਤ ਹੈ, ਪਰ ਉਹ ਪਦਵੀ ਫਿਰ ਵੀ ਸਦੀਵ ਕਾਲ ਨਹੀਂ ਹੈ। ਪਰ ਜਿਨ੍ਹਾਂ ਨੂੰ ਹਰੀ ਨੇ ਚੰਗੀ ਪਦਵੀ ਬਖਸ਼ਿਸ਼ ਕੀਤੀ ਹੈ, ਉਹ ਦਰਗਾਹ ਦੀ ਪ੍ਰਾਪਤੀ ਕਰਵਾਈ ਹੈ। ਜਿਨ੍ਹਾਂ ਨੂੰ ਨਾਮ ਜਪ ਕੇ ਉੱਚੀਆਂ ਪਦਵੀਆਂ ਪ੍ਰਾਪਤ ਹੋਈਆਂ ਨੇ, ਇਹ ਪਦਵੀਆਂ ਨੂੰ ਦੇਣ ਵਾਲਾ ਹੋਰ ਕੋਈ ਨਹੀਂ, ਕੇਵਲ ਹਰੀ ਤੋਂ ਸਿਵਾਏ।
ਕੜਿਆਲ ਮੁਖੇ ਗੁਰ ਗਿਆਨ ਦ੍ਰਿੜਾਇਆ ਰਾਮ।
ਹੁਣ ਘੋੜੀ ਨੂੰ ਵਸ ਕਰਨ ਦੇ ਵਾਸਤੇ ਉਹਦੇ ਮੂੰਹ ਦੇ ਵਿੱਚ ਨਕੇਲ ਪਾਈ ਜਾਂਦੀ ਹੈ। ਆਪਾਂ ਸਾਰੇ ਜਾਣਦੇ ਹਾਂ, ਜਿਹੜਾ ਮੂੰਹ ਜ਼ੋਰ ਘੋੜਾ ਹੋਵੇ ਨਾ, ਉਹਨੂੰ ਵਸ ਕਰਨ ਦੇ ਲਈ ਉਹਦੇ ਮੂੰਹ ਦੇ ਵਿੱਚ ਨਕੇਲ ਪਾਉਂਦੇ ਨੇ, ਕੰਡਿਆਲ ਪਾਉਂਦੇ ਨੇ। ਹੁਣ ਗੁਰੂ ਨੇ ਕਿੰਨੀ ਕਿਰਪਾ ਕੀਤੀ ਹੈ, ਇਸ ਦੇਹੀ ਰੂਪੀ ਘੋੜੀ ਨੂੰ ਵਸ ਕਰਨ ਦੇ ਵਾਸਤੇ ਗਿਆਨ ਰੂਪੀ ਕੰਡਿਆਲ ਪਾਇਆ ਹੈ, ਕਿਉਂਕਿ ਗੁਰੂ ਤੋਂ ਬਿਨਾਂ ਇਸ ਨੂੰ ਵਸ ਹੋਰ ਕੋਈ ਨਹੀਂ ਜੇ ਕਰ ਸਕਦਾ, ਕਿਉਂਕਿ ਮਨ ਦੀ ਦਸ਼ਾ ਹੈ ਹੀ ਐਸੀ ਹੈ। ਕੱਬੂ ਜੀਅੜਾ ਊਬ ਚੜਤ ਹੈ, ਕੱਬੂ ਜਾਏ ਪਿਆਲੇ, ਲੋਭੀ ਜੀਅੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਇਹ ਤਾਂ ਗੁਰੂ ਦਾ ਗਿਆਨ ਹੀ ਹੈ ਜਿਹੜਾ ਇਸ ਦੇਹੀ ਨੂੰ ਚਲਾ ਰਿਹਾ। ਜਿਨ੍ਹਾਂ ਨੇ ਗੁਰੂ ਦੇ ਗਿਆਨ ਨੂੰ ਹਾਸਲ ਕੀਤਾ, ਸਤਿਗੁਰੂ ਬਖਸ਼ਿਸ਼ ਕਰਦੇ ਨੇ, ਇਹੋ ਹੀ ਇਸ ਘੋੜੀ ਦੇ ਮੁਖ ਦੇ ਵਿੱਚ ਕੰਡਿਆਲ ਪਿਆ ਹੈ।
ਤਨ ਪ੍ਰੇਮ ਹਰ ਚਾਬਕ ਲਾਇਆ ਰਾਮ।
ਫਿਰ ਇਸੇ ਤਰ੍ਹਾਂ ਬਖਸ਼ਿਸ਼ ਕਰਦੇ ਹਨ, ਤਨ ਪ੍ਰੇਮ ਹਰ ਚਾਬਕ ਲਾਇਆ ਰਾਮ। ਉਹਨਾਂ ਦੇ ਤਨ ਦੇ ਉੱਤੇ ਪ੍ਰੇਮ ਰੂਪੀ ਹਰੀ ਨੇ ਫਿਰ ਚਾਬਕ ਲਾਇਆ ਹੈ। ਘੋੜੀ ਨੂੰ ਵਸ ਕਰਨ ਦੇ ਵਾਸਤੇ ਉਹਦੇ ਮੂੰਹ ਦੇ ਵਿੱਚ ਕੰਡਿਆਲ ਵੀ ਪਾਈ ਜਾਂਦੀ ਹੈ। ਇੱਥੇ ਗੁਰੂ ਨੇ ਕਿਰਪਾ ਕਰਕੇ ਗਿਆਨ ਰੂਪੀ ਕੰਡਿਆਲ ਜਿਹੜਾ ਸੀ ਉਹ ਪਾਇਆ, ਅਤੇ ਫਿਰ ਇਸੇ ਤਰ੍ਹਾਂ ਤਨ ਪ੍ਰੇਮ ਹਰ ਚਾਬਕ ਲਾਇਆ ਰਾਮ। ਫਿਰ ਇਹਦੇ ਸਰੀਰ ਦੇ ਉੱਤੇ ਪ੍ਰੇਮ ਰੂਪੀ ਚਾਬਕ ਲਾਏ ਹਨ। ਪ੍ਰੇਮ ਦੇ ਨਾਲ ਕਿਤੇ ਗੁਰੂ ਨੇ ਇਹਨੂੰ ਜੀਵਨ ਕਮਾਉਣ ਦੇ ਵਾਸਤੇ ਕਈ ਪ੍ਰੀਖਿਆਵਾਂ ਵੀ ਪਾਈਆਂ ਨੇ, ਪਰ ਇਸ ਪ੍ਰੀਖਿਆਵਾਂ ਨੂੰ ਪੂਰਾ ਕੌਣ ਕਰ ਸਕਦਾ ਹੈ ਜਿਹਦੇ ਉੱਤੇ ਮਾਲਕ ਦੀ ਰਹਿਮਤ ਹੋਵੇਗੀ।
ਤਨ ਪ੍ਰੇਮ ਹਰ ਹਰ ਲਾਏ ਚਾਬਕ।
ਤਨ ਦੇ ਉੱਤੇ ਜਿਹੜੇ ਪ੍ਰੇਮ ਦੇ ਹਰੀ ਦੇ ਨਾਮ ਦੇ ਪ੍ਰੇਮ ਦੇ ਚਾਬਕ ਲਾਏ ਹਨ।
ਮਨ ਜਿਹਨਾਂ ਗੁਰਮੁਖ ਜੀਤਿਆ।
ਫਿਰ ਜਿਹੜੇ ਗੁਰਮੁਖ ਨੇ, ਜਿਨ੍ਹਾਂ ਨੇ ਆਪਣੇ ਗੁਰੂ ਨੂੰ ਮੁਖੀ ਬਣਾਇਆ, ਉਹਨਾਂ ਨੇ ਇਸ ਮਨ ਨੂੰ ਜਿੱਤ ਲਿਆ ਹੈ। ਕਿਉਂਕਿ ਮਨ ਜਿੱਤਣਾ ਕਿਸੇ ਬੰਦੇ ਦੀ ਆਪਣੀ ਗੱਲ ਨਹੀਂ, ਇਸ ਮਨ ਨੇ ਤਾਂ ਵੱਡਿਆਂ ਵੱਡਿਆਂ ਨੂੰ ਡਲਾ ਕੇ ਰੱਖ ਦਿੱਤਾ। ਇੱਕ ਬਚਨ ਮਿਲਦੇ ਹਨ ਕਿ ਮਨ ਰਿਪ ਜੀਤਾ ਸਭ ਰਿਪ ਜੀਤੇ, ਮਨ ਰਿਪ ਜੀਤਾ ਸਭ ਰਿਪ ਜੀਤੇ। ਇਸ ਤੋਂ ਭਾਵ ਇਹੀ ਕਿ ਜਿੰਨਾ ਚਿਰ ਮਨ ਰੂਪੀ ਵੈਰੀ ਜਿਉਂਦਾ ਹੈ, ਬੰਦਾ ਕਦੇ ਇਸ ਗੱਲ ਦਾ ਮਾਣ ਨਾ ਕਰੇ ਕਿ ਮੈਂ ਵੱਡੇ ਵੱਡੇ ਰਾਜਿਆਂ ਦੇ ਉੱਤੇ ਜਿੱਤ ਪਾ ਲਈ। ਉਹ ਕਹਿਣ ਲੱਗੇ, ਜਿੰਨਾ ਚਿਰ ਇਹ ਮਨ ਰੂਪੀ ਰਾਜਾ ਜਿਉਂਦਾ ਹੈ, ਇੱਕ ਗੱਲ ਯਾਦ ਰੱਖੀ, ਉਨਾ ਚਿਰ ਤੇਰੇ ਸਾਰੇ ਵੈਰੀ ਜਿਉਂਦੇ ਨੇ। ਕਿਉਂਕਿ ਮਨ ਕੇ ਮਤੇ ਨਾ ਚਾਲੀਏ, ਮਨ ਕੇ ਮਤੇ ਅਨੇਕ, ਮਨ ਕੇ ਮਾਰੇ ਮਰ ਗਏ ਕਾਜੀ ਮੁੱਲਾਂ ਸ਼ੇਖ। ਇਸ ਮਨ ਨੂੰ ਵਸ ਕਿਹਨਾਂ ਨੇ ਕੀਤਾ ਹੈ? ਸਤਿਗੁਰੂ ਅੱਜ ਬਖਸ਼ਿਸ਼ ਕਰਦੇ ਹਨ, ਜਿਨ੍ਹਾਂ ਦੇ ਉੱਤੇ ਹਰੀ ਦੇ ਨਾਮ ਦੇ ਪ੍ਰੇਮ ਦੇ ਚਾਬਕ ਵੱਜੇ ਨੇ, ਉਹਨਾਂ ਗੁਰਮੁਖਾਂ ਨੇ ਗੁਰੂ ਨੂੰ ਮੁਖੀ ਬਣਾ ਕੇ ਗੁਰੂ ਦੀ ਮਤ ਨੂੰ ਧਾਰਨ ਕਰਕੇ ਇਸ ਮਨ ਰੂਪੀ ਵੈਰੀ ਨੂੰ ਜਿੱਤ ਲਿਆ। ਸੱਚਮੁੱਚ ਆਪਾਂ ਰੋਜ਼ ਬਚਨ ਪੜ੍ਹਦੇ ਹਾਂ ਜਪਜੀ ਸਾਹਿਬ ਦੀ ਪਾਵਨ ਬਾਣੀ ਦੇ ਅੰਦਰ, ਉਹ ਪਾਵਨ ਬਚਨ ਹੈ ਮਨ ਜੀਤੈ ਜਗ ਜੀਤ। ਜਿਨ੍ਹਾਂ ਨੇ ਮਨ ਰੂਪੀ ਵੈਰੀ ਨੂੰ ਜਿੱਤ ਲਿਆ, ਸਮਝੋ ਉਹਨਾਂ ਨੇ ਸੰਸਾਰ ਨੂੰ ਜਿੱਤ ਲਿਆ। ਪਰ ਕੀ ਮਨ ਨੂੰ ਜਿੱਤਣਾ ਹਰੇਕ ਦੇ ਵੱਸ ਦੀ ਗੱਲ ਹੈ? ਨਹੀਂ, ਇਹ ਤਾਂ ਗੁਰੂ ਦੀ ਕਿਰਪਾ ਹੋਵੇ, ਹਰੀ ਦੀ ਰਹਿਮਤ ਹੋਵੇ, ਤਾਂ ਹੀ ਇਸ ਮਨ ਦੇ ਉੱਤੇ ਕਾਬੂ ਪਾਇਆ ਜਾ ਸਕਦਾ ਹੈ। ਪਰ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਗੁਰਮੁਖਾਂ ਨੇ ਪ੍ਰੇਮ ਰੂਪੀ ਨਾਮ ਦੇ ਚਾਬਕ ਮਾਰ ਮਾਰ ਕੇ ਇਸ ਮਨ ਨੂੰ ਜਿੱਤ ਲਿਆ ਹੈ।
ਘੜੋ ਕਢਾਵੈ ਸ਼ਬਦ ਪਾਵੈ ਅਪਿਓ ਹਰ ਰਸ ਪੀਤਿਆ।
ਸਤਿਗੁਰੂ ਬਖਸ਼ਿਸ਼ ਕਰਦੇ ਹਨ ਕਿ ਜਿਹੜਾ ਇਹ ਮਨ ਰੂਪੀ, ਜਿਹੜਾ ਇਸੇ ਤਰ੍ਹਾਂ ਸਰੀਰ ਰੂਪੀ ਘੋੜੀ ਸੀ, ਇਸ ਨੂੰ ਹੁਣ ਕੀਤਾ ਕੀ ਹੈ? ਇੰਜ ਉਹ ਅੱਲੜ ਮਨ ਨੂੰ ਘੜ ਲੈਂਦਾ ਹੈ, ਗੁਰੂ ਦਾ ਸ਼ਬਦ ਪ੍ਰਾਪਤ ਕਰਦਾ ਹੈ, ਤੇ ਆਤਮਕ ਜੀਵਨ ਦੇਣ ਵਾਲਾ ਹਰੀ ਦਾ ਨਾਮ ਰਸ ਪੀਂਦਾ ਹੈ। ਕੌਣ? ਜਿਨ੍ਹਾਂ ਉੱਤੇ ਗੁਰੂ ਦੀ ਕਿਰਪਾ ਹੁੰਦੀ ਹੈ।
ਸੁਣ ਸ਼੍ਰਵਣ ਬਾਣੀ ਗੁਰ ਵਖਾਣੀ।
ਹਾਂ, ਜੋ ਗੁਰੂ ਨੇ ਵਖਾਣੀ ਬਾਣੀ ਉਚਾਰਨ ਕੀਤੀ ਹੈ ਨਾ, ਸਤਿਗੁਰੂ ਬਖਸ਼ਿਸ਼ ਕਰਦੇ ਨੇ, ਇਹਨਾਂ ਕੰਨਾਂ ਦੇ ਨਾਲ ਬਾਣੀ ਨੂੰ ਸੁਣ। ਕਿਉਂਕਿ ਜਿੰਨਾ ਚਿਰ ਕੰਨਾਂ ਦੇ ਨਾਲ ਸੁਣੇਗਾ ਨਹੀਂ, ਉਹਨਾਂ ਚਿਰ ਇਹ ਜਿਹੜਾ ਮੂੰਹ ਜੋਰ ਘੋੜਾ ਹੈ ਇਹ ਦੇਹੀ ਇਹ ਵਸ ਆਉਣ ਵਾਲੀ ਨਹੀਂ, ਕਿਉਂਕਿ ਇਸ ਦੇਹੀ ਦੇ ਵਿੱਚ ਬਹੁਤ ਕੁਝ ਹੈ, ਇੰਨੇ ਜ਼ਿਆਦਾ ਇੰਦਰੇ ਨੇ ਅਤੇ ਫਿਰ ਉਹਨਾਂ ਇੰਦਰਿਆਂ ਨੂੰ ਚਲਾਉਣ ਵਾਲਾ ਮਨ ਹੈ। ਹੁਣ ਕੰਨਾਂ ਦੇ ਨਾਲ ਬਾਣੀ ਸੁਣ ਅਤੇ ਜਿਨ੍ਹਾਂ ਨੇ ਸੁਣਿਆ ਹੈ, ਸੁਣ ਕੇ ਮੰਨਿਆ ਹੈ, ਉਹਨਾਂ ਨੇ ਹੀ ਇਸ ਦੇਹੀ ਰੂਪੀ ਘੋੜੀ ਦੇ ਉੱਤੇ ਅਸਵਾਰੀ ਕੀਤੀ ਹੈ। ਇਸ ਮਨ ਰੂਪੀ ਘੋੜੀ ਨੂੰ ਵੀ, ਮਨ ਰੂਪੀ ਘੋੜੇ ਨੂੰ ਵੀ ਉਹਨਾਂ ਨੇ ਜਿੱਤ ਲਿਆ ਜਿਨ੍ਹਾਂ ਨੇ ਕੰਨਾਂ ਦੁਆਰਾ ਸੁਣਿਆ ਹੈ।
ਹਰ ਰੰਗ ਤੁਰੇ ਚੜਾਇਆ,
ਫਿਰ ਉਹਨਾਂ ਨੇ ਨਾਮ ਨੂੰ ਸੁਣ ਸੁਣ ਕੇ ਤੇ ਇਸ ਨਾਮ ਦਾ ਰੰਗ ਹੀ ਇਸ ਦੇਹੀ ਦੇ ਉੱਤੇ ਚਾੜ ਲਿਆ ਹੈ।
ਮਹਾਮਾਰਗ ਪੰਥ ਬਿਖੜਾ,
ਇਹ ਜਿਹੜਾ ਮਹਾਨ ਮਾਰਗ ਹੈ ਕਿਹੜਾ ਪਰਲੋਕ ਤੱਕ, ਤੇ ਇਹ ਬਹੁਤ ਜ਼ਿਆਦਾ ਪੰਥ ਬਿਖੜਾ ਹੈ, ਬਹੁਤ ਜ਼ਿਆਦਾ ਇਹ ਕਠਿਨ ਪੈਂਦਾ ਹੈ।
ਜਨ ਨਾਨਕ ਪਾਰ ਲੰਘਾਇਆ,
ਸਤਿਗੁਰੂ ਕਿਰਪਾ ਕਰਦੇ ਨੇ ਆਪ ਹੀ ਆਪਣੇ ਸੇਵਕਾਂ ਨੂੰ, ਜਿਹੜੇ ਗੁਰੂ ਦੇ ਸਨਮੁਖ ਹੁੰਦੇ ਨੇ, ਜਿਹੜੇ ਗੁਰੂ ਦੀ ਮਤ ਨੂੰ ਧਾਰਨ ਕਰਦੇ ਨੇ, ਉਹਨਾਂ ਨੂੰ ਗੁਰੂ ਨੇ ਆਪ ਕਿਰਪਾ ਕਰਕੇ ਇਸ ਬਿਖਮ ਪੈਂਡੇ ਤੋਂ ਪਾਰ ਲੰਘਾ ਦਿੱਤਾ ਹੈ।
ਘੋੜੇ ਤੇਜਨ ਦੇਹ ਰਾਮ ਉਪਾਇਆ ਰਾਮ,
ਫਿਰ ਆਰੰਭ ਵਾਲੀ ਪੰਕਤੀ ਇੱਥੇ ਬਖਸ਼ਿਸ਼ ਕਰਦੇ ਹਨ ਕਿ ਘੋੜੀ ਤੇਜਨ ਦੇਹ, ਇਹ ਜਿਹੜੀ ਸਰੀਰ ਰੂਪੀ ਦੇਹ ਰੂਪੀ ਘੋੜੀ ਹੈ, ਇਹ ਇੱਕ ਗੱਲ ਯਾਦ ਰੱਖੀ, ਇਹ ਕਿਸੇ ਹੋਰ ਮਨੁੱਖ ਦੀ ਦਿੱਤੀ ਹੋਈ ਨਹੀਂ, ਇਹ ਪਰਮਾਤਮਾ ਵਾਹਿਗੁਰੂ ਦੀ ਤੈਨੂੰ ਬਖਸ਼ਿਸ਼ ਕੀਤੀ ਹੋਈ ਹੈ।
ਜਿਤ ਹਰ ਪ੍ਰਭ ਜਾਪੈ ਸਾ ਧਨ ਧਨ ਤੁਖਾਇਆ ਰਾਮ,
ਜਿਨ੍ਹਾਂ ਦੀ ਫਿਰ ਰਸਨਾ ਹਰੀ ਦਾ ਨਾਮ ਜਪਦੀ ਹੈ, ਜਿਨ੍ਹਾਂ ਨੇ ਹਰੀ ਪ੍ਰਭੂ ਨੂੰ ਜਪਿਆ ਹੈ, ਉਹ ਧਨਤਾ ਦੇ ਯੋਗ ਹਨ।
ਜਿਤ ਹਰ ਪ੍ਰਭ ਜਾਪੈ ਸਾ ਧਨ ਸਾ ਬਾਸਾ,
ਕਹਿੰਦੇ ਜਿਨ੍ਹਾਂ ਨੇ ਇਸ ਦੇਹੀ ਨੂੰ ਪ੍ਰਾਪਤ ਕਰਕੇ ਹਰੀ ਨੂੰ ਜਾਪੈ ਜਾਣ ਲਿਆ ਹੈ ਨਾ, ਉਹਨਾਂ ਦੀ ਇਹ ਦੇਹੀ ਧਨਤਾ ਦੇ ਯੋਗ ਹੈ, ਉਹਨਾਂ ਨੂੰ ਸ਼ਾਬਾਸ਼ ਹੈ।
ਤੁਰ ਪਾਇਆ ਕਿਰਤ ਜੁੜੰਦਾ,
ਪਰ ਹਰੀ ਦੇ ਨਾਮ ਦੇ ਨਾਲ ਜੁੜਦਾ ਕੌਣ ਹੈ? ਤੁਰ ਪਾਇਆ, ਜਿਨ੍ਹਾਂ ਦੇ ਮੱਥੇ ਦੇ ਉੱਤੇ ਧੁਰ ਦਰਗਾਹ ਤੋਂ ਹੀ ਇਹ ਬਖਸ਼ਿਸ਼ ਪਈ ਹੈ।
ਚਾਰ ਦੇਹਰ ਘੋੜੇ ਬਿਖਮ ਲਗਾਏ,
ਹਾਂ ਫਿਰ ਇਸ ਦੇਹੀ ਰੂਪੀ ਘੋੜੀ ਦੇ ਉੱਤੇ ਚੜ ਕੇ ਹੀ ਇਹ ਬਿਖਮ ਪੈਂਡਾ ਲੰਘਾਏ ਲੰਘਿਆ ਜਾਵੇਗਾ।
ਮਿਲ ਗੁਰਮੁਖ ਪਰਮਾਨੰਦਾ,
ਫਿਰ ਉਹਨਾਂ ਨੇ ਗੁਰੂ ਨੂੰ ਮਿਲ ਕੇ ਗੁਰੂ ਨੂੰ ਮੁਖੀ ਬਣਾ ਕੇ, ਜਿਨ੍ਹਾਂ ਨੇ ਇਹ ਦੇਹ ਰੂਪੀ ਘੋੜੀ ਤੇ ਸਵਾਰੀ ਕੀਤੀ ਹੈ, ਪਰਮਾਨੰਦਾ ਉਹਨਾਂ ਨੂੰ ਪਰਮ ਆਨੰਦ ਦੀ ਪ੍ਰਾਪਤੀ ਹੋਈ ਹੈ। ਉਹ ਕਿਹੜਾ ਆਨੰਦ? ਕਹੋ ਕਬੀਰ ਗੁੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਐ, ਉਹ ਕਹਿਣ ਤੋਂ ਕਥਨ ਤੋਂ ਪਰੇ ਹੈ।
ਹਰ ਹਰ ਕਾਜ ਰਚਾਇਆ ਪੂਰਾ, ਮਿਲ ਸੰਤ ਜਨਾ ਜੰਜ ਆਈ,
ਹਾਂ ਪੂਰੇ ਗੁਰੂ ਨੇ ਹੀ ਕਿਰਪਾ ਕਰਕੇ ਇਹ ਜਿਹੜਾ ਸੋਹਣਾ ਕਾਜ ਰਚਾਇਆ ਹੈ, ਮਿਲ ਸੰਤ ਜਨਾ ਜੰਜ ਆਈ, ਸੰਤ ਜਨਾ ਦੀ ਮਿਲੀ ਹੋਈ ਇਹ ਜਿਹੜੀ ਜੰਜ ਸੀ, ਇਹ ਮਿਲ ਕਰਕੇ ਇਹਨੂੰ ਲੈਣ ਵਾਸਤੇ ਆਈ ਹੈ।
ਜਨ ਨਾਨਕ ਹਰ ਵਾਰ ਪਾਇਆ ਮੰਗਲ, ਮਿਲ ਸੰਤ ਜਨਾ ਵਾਧਾਈ,
ਹਾਂ ਸਤਿਗੁਰੂ ਬਖਸ਼ਿਸ਼ ਕਰਦੇ ਹਨ ਕਿ ਪੂਰਨ ਪਰਮਾਤਮਾ ਨੂੰ ਮਿਲ ਕੇ ਹੀ ਜੀਵ ਰੂਪੀ ਇਸਤਰੀ ਦਾ ਵਿਆਹ ਰਚਾ ਦਿੱਤਾ, ਸੱਤ ਸੰਗੀਆਂ ਨਾਲ ਮਿਲ ਕੇ ਉਸ ਦੀ ਜੰਜ ਆ ਗਈ। ਅਖੀਰਲੀ ਪੰਕਤੀ ਅੰਦਰ ਬਖਸ਼ਿਸ਼ ਕਰਦੇ ਨੇ, ਜਨ ਨਾਨਕ ਹਰ ਵਰ ਪਾਇਆ ਮੰਗਲ, ਹੇ ਦਾਸ ਨਾਨਕ ਸਤਿਗੁਰੂ ਬਖਸ਼ਿਸ਼ ਕਰਦੇ ਨੇ ਕਿ ਸੰਤ ਜਨਾਂ ਨੂੰ ਮਿਲ ਕੇ ਉਸ ਜੀਵ ਇਸਤਰੀ ਨੇ ਪ੍ਰਭੂ ਪਤੀ ਦਾ ਮਿਲਾਪ ਹਾਸਲ ਕੀਤਾ ਹੈ, ਕਿਉਂਕਿ ਪ੍ਰਭੂ ਪਤੀ ਦਾ ਮਿਲਾਪ ਜਿੰਨਾ ਚਿਰ ਗੁਰੂ ਵਿਚੋਲਾ ਬਣ ਕੇ ਨਾ ਕਰਾਵੇ ਉਹਨਾਂ ਚਿਰ ਪ੍ਰਾਪਤ ਹੀ ਨਹੀਂ ਹੁੰਦਾ। ਇੱਕ ਆਪਾਂ ਪਾਵਨ ਸ਼ਬਦ ਪੜ੍ਹਦੇ ਹਾਂ ਕਿ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੁੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ, ਕਿ ਜਿੱਦਾਂ ਦਾ ਗੁਰੂ ਨੂੰ ਸੁਣਿਆ ਸੀ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਸੱਚਮੁੱਚ ਉਦਾਂ ਦਾ ਹੀ ਦੇਖ ਲਿਆ, ਹਰ सो इसे तरह तैसो ही मैं डीठ विछड़िया मेले प्रभु। इस जीव रूप इस्त्री नूं विछड़िया होया नूं ही जेड़ा गुरु है वह प्रभु रूपी पति नूं मिलाउण वाला है, पर मिलाउंदा किदां है? हर नामो मंत्र दड़ाएंदा, हर नाम रूपी हरी दी नाम रूपी वस्तु प्राप्त करा के ही जेड़ा गुरु है वह हरी दी प्राप्ति कराउंदे हन। अखीली पंक्ति दे अंदर सतगुरां ने इहो बख्शिश कीती है कि जन नानक हर वर पाया मंगल, मिल संत जना वाधाई जिन्हां ने गुरु दी कृपा दे नाल हरी रूपी पति नूं प्राप्त कर लिया। उन्हां दे हिरदे रूपी घर दे विच फिर खुशियां ही खुशियां, उन्हां नूं सत संगी जना ने फिर वधाइयां दित्तियां ने कि तुसीं चंगियां हो जिन्हां ने पूरे गुरु की प्राप्ति करके उस हरी रूपी पति की प्राप्ति कर ली। इस पूरे पावन शब्द के अंदर सतगुरां ने यह देह नूं घोड़ी किया अते इसे तरह गुरु नूं विचोला जिहड़ा है वह बना के ते इस दे उते असवार करवा के आत्मा नूं परमात्मा पति दे नाल मिलाप कराउण दी गल कीती है। सतगुरु बख्शिश करन, रहमत करन, ये जो पावन शब्द सतगुरां ने सानू अज दे मुख वाक दे रूप दे विच बख्शिश कीता है, साडे कलजुगी कठोर हिरदियां दे अंदर वस जावे, जिस नाल लोक सुखीए पर लोक सुहेले होवन। होई भुल चुक दी खिमा, आओ खीलियां दो पंक्तियां सरवण करिए जी।
हर हर काज रचाया पूरा, मिल संत जना जंज आई, जन नानक हर वार पाया मंगल, मिल संत जना वाधाई।
वाहिगुरु जी का खालसा, वाहिगुरु जी की फतेह।